ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਬੂ ਜੀ ਦੁਆਰਾ ਜੋ 132 ਆਤਮਿਕ ਲਿਖਣੀਆਂ ਹਨ, ਉਹਨਾਂ ਵਿੱਚੋਂ ਲੇਖ ਨੰਬਰ 60 ਸ਼ਬਦ ਭਗਤੀ ਜੀ ਨਾਲ ਸਾਂਝ ਕਰਨ ਲੱਗੇ ਹਾਂ। ਆਓ ਬੜੀ ਇਕਾਗਰਚਿਤ ਹੋ ਕੇ ਸ਼ਰਵਣ ਕਰੀਏ। ਸ਼ਬਦ ਭਗਤੀ ਜਾ ਪਿਛਲੇ ਲੇਖਾਂ ਵਿੱਚ ਸ਼ਬਦ ਅਤੇ ਸ਼ਬਦ ਸੁਰਦ ਮਾਰਗ ਪ੍ਰਥਾਏ ਵਿਚਾਰ ਹੋ ਚੁੱਕੀ ਹੈ। ਸਾਡੀ ਆਤਮਿਕ ਮੰਜ਼ਲ ਸ਼ਬਦ ਸੁਰਤ ਲਿਵਲੀਨ ਹੈ। ਤੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਗਤ ਕਹਾਣੀ। ਸ਼ਬਦ ਸੁਰਤ ਲਿਵ ਅਲਗ ਲਿਖਾਏ, ਸ਼ਬਦ ਸੁਰਤ ਲਿਵ ਗੁਰਸਿੱਖ ਸੰਧ ਮਿਲੇ। ਸੋਹੰਗ ਹੰਸੋ ਏਕ ਮੇਕ ਆਪਾ ਆਪ ਚੀਨ ਹੈ। ਸ਼ਬਦ ਸੁਰਤ ਲਿਵ ਲੀਨ ਪਰਬੀਨ ਬਹੇ, ਪੂਰਨ ਬ੍ਰਹਮ ਏਕੈ ਏਕ ਪਹਿਚਾਨੀਏ। ਸ਼ਬਦ ਸੁਰਤ ਲਿਵ ਲੀਨ ਦੀ ਉੱਚੀ ਸੁੱਚੀ ਮੰਜ਼ਿਲ ਤੱਕ ਪਹੁੰਚਣ ਲਈ ਜਗਿਆਸੂ ਨੂੰ ਲਗਾਤਾਰ ਸਾਧ ਸੰਗਤ ਵਿੱਚ ਸ਼ਬਦ ਸੁਰ ਦੀ ਕਮਾਈ ਕਰਨ ਦੀ ਲੋੜ ਹੈ। ਇਹ ਕਮਾਈ ਅਤਿਅੰਤ ਲੰਬੀ ਅਤੇ ਕਠਿਨ ਹੋਣ ਕਾਰਨ ਕੋਈ ਵਿਰਲਾ ਹੀ ਇਸ ਕਠਿਨ ਸਾਧਨਾ ਨੂੰ ਘਾਲਦਾ ਜਾਂ ਅਪਣਾਉਂਦਾ ਹੈ। ਅੰਦਿਨ ਭਗਤ ਗੁਰ ਸ਼ਬਦੀ ਹੋਏ, ਗੁਰਮਤਿ ਵਿਰਲਾ ਬੂਝੇ ਕੋਏ। ਤੇਰੇ ਦਰਸ਼ਨ ਕੋ ਕੇਤੀ ਵਿਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਰਾਗ ਨਾਥ ਸਭ ਕੋ ਸੁਣੇ, ਸ਼ਬਦ ਸੁਰ ਸਮਝੇ ਵਿਰਲੋਈ। ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਮਨੁੱਖਾ ਦੇਹੀ ਮਿਲੀ ਹੈ ਅਤੇ ਮਨੁੱਖਾ ਦੇਹੀ ਵਿੱਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਅਤੇ ਆਵਾਗਮਨ ਦਾ ਚੱਕਰ ਮੁੱਕਦਾ ਹੈ। ਸ਼ਬਦ ਸੁਰ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਲਈ ਸ਼ਬਦ ਸੁਰ ਦੀ ਕਮਾਈ ਕਰਨੀ ਹੀ ਇਨਸਾਨ ਦਾ ਜੀਵਨ ਮਨੋਰਥ ਅਥਵਾ ਸੇਸ਼ ਧਰਮ ਹੈ। ਇਸ ਵਿਚਾਰ ਦੀ ਗੁਰਬਾਣੀ ਇਉਂ ਪ੍ਰੋੜਤਾ ਕਰਦੀ ਹੈ, ਸ਼ਬਦ ਕਮਾਈਏ ਖਾਈਏ ਸਾਰ, ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ, ਅੱਗੇ ਜਾਤ ਨਾ ਪੁੱਛੀਏ, ਕਰਨੀ ਸ਼ਬਦ ਹੈ ਸਾਰ। ਇਸ ਲਈ ਗੁਰਬਾਣੀ ਵਿੱਚ ਸ਼ਬਦ ਦੇ ਪ੍ਰਕਾਸ਼ ਲਈ ਗੁਰੂ ਅੱਗੇ ਅਰਦਾਸ ਅਤੇ ਜੋਦੜੀ ਕਰਨ ਦੀ ਪ੍ਰੇਰਨਾ ਕੀਤੀ ਹੈ। ਗੁਰਦੇਵੋ ਸ਼ਬਦ ਸੁਭਾਏ, ਮੈਂ ਮੂੜ ਨਿਸਤਾਰੀਏ ਰਾਮ। ਪਿਛਲੇ ਲਈ ਕੋਈ ਦੱਸਿਆ ਜਾ ਚੁੱਕਾ ਹੈ ਕਿ ਭੈ ਭਾਵਨੀ, ਬਿਸਮਾਦੀ ਸਿਫਤ ਅਤੇ ਇਲਾਹੀ ਪ੍ਰੇਮ ਹੀ ਸ਼ਬਦ ਸੁਰ ਦਾ ਅਦਿਸ਼ਟ ਸੂਖਮ ਮਾਰਗ ਹੈ। ਇਸ ਮਾਰਗ 'ਤੇ ਚੱਲਣ ਲਈ ਜਗਿਆਸੂ ਨੂੰ ਲਗਾਤਾਰ ਗੁਰ ਸ਼ਬਦ ਦੀ ਕਮਾਈ ਕਰਨ ਦੀ ਲੋੜ ਹੈ। ਗੁਰ ਸ਼ਬਦ ਦੀ ਕਮਾਈ ਦੇ ਮੂਲ ਅੰਗ ਜਾਂ ਪੱਖ ਹੇਠਾਂ ਦਿੱਤੇ ਜਾਂਦੇ ਹਨ। ਪਹਿਲਾ, ਗੁਰਬਾਣੀ ਦੇ ਅੰਤਰੀ ਭਾਵ ਸਮਝਣੇ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਵਿੱਚ ਅਧਿਆਤਮਿਕ ਗਿਆਨ ਬਹੁਤ ਮੁਸ਼ਕਲ ਭਾਸ਼ਾ ਵਿੱਚ ਲਿਖਿਆ ਹੋਣ ਕਾਰਨ ਮੁਸ਼ਕਲ ਭਾਸ਼ਾ ਵਿੱਚ ਲਿਖਿਆ ਹੋਣ ਕਰਕੇ ਆਮ ਸਧਾਰਨ ਮਨੁੱਖ ਦੀ ਸਮਝ ਤੋਂ ਬਾਹਰ ਹੈ। ਇਸ ਲਈ ਧਰਮ ਕੇਵਲ ਗਿਆਨੀਆਂ, ਵਿਦਵਾਨਾਂ, ਫਿਲਵਾਲਸਰਾਂ ਅਤੇ ਪੜ੍ਹੇ ਲਿਖੇ ਲੋਕਾਂ ਵਿਚਕਾਰ ਵਾਦ ਵਿਵਾਦ ਦਾ ਵਿਸ਼ਾ ਹੀ ਬਣਿਆ ਪਿਆ ਹੋਇਆ ਹੈ। ਪਰ ਗੁਰੂ ਨਾਨਕ ਸਾਹਿਬ ਨੇ ਅਧਿਆਤਮਿਕ ਗਿਆਨ ਸਰਲ ਅਤੇ ਲੋਕ ਭਾਸ਼ਾ ਵਿੱਚ ਬਖਸ਼ਿਸ਼ ਕੀਤਾ ਤਾਂ ਕਿ ਸਧਾਰਨ ਇਨਸਾਨ ਵੀ ਆਪਣੇ ਜੀਵਨ ਮਨੋਰਥ ਨੂੰ ਸਮਝ ਕੇ ਅਥਵਾ ਸ਼ਬਦ ਸੁਰ ਦੀ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਸਕੇ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਗੁਰਬਾਣੀ ਦੀ, ਸਤਿਗੁਰਾਂ ਦੀ ਬਾਣੀ ਦੇ ਅੰਤਰੀ ਭਾਵਾਂ ਨੂੰ ਸਮਝ ਕੇ ਇਸ ਦਾ ਰਸ ਨਹੀਂ ਮਾਣਦੇ, ਸਗੋਂ ਇਸ ਦਾ ਬੇਧਿਆਨੇ ਪਾਠ ਕਰਕੇ ਹੀ ਸੰਤੁਸ਼ਟ ਹੋਏ ਬੈਠੇ ਆ। ਗੁਰਬਾਣੀ ਦੇ ਅਰਥ ਬੋਧ ਤੋਂ ਬਗੈਰ ਇਸ ਦੀ ਵਿਚਾਰ ਨਹੀਂ ਹੋ ਸਕਦੀ ਅਤੇ ਭਾਵ ਭਾਵਨੀ ਨਹੀਂ ਉਪਜ ਸਕਦੀ। ਗੁਰਬਾਣੀ ਦੇ ਅੰਤਰੀ ਭਾਵ ਸਮਝ ਕੇ ਮਨੁੱਖਾ ਜੀਵਨ ਸਫਲ ਕਰਨ ਲਈ ਗੁਰਮਤਿ ਵਿੱਚ ਇਉਂ ਪ੍ਰੇਰਨਾ ਦਿੱਤੀ ਗਈ ਹੈ, ਮਨ ਸਮਝਾਵਨ ਕਾਰਨੇ ਕਛੁਕ ਪੜੀਏ ਗਿਆਨ। ਗੁਰਮੁਖ ਜਨਮ ਸਕਾਰਥਾ, ਗੁਰਬਾਣੀ ਪੜ੍ਹ ਸਮਝ ਸੁਣੇਹੀ। ਗੁਰਸਿੱਖੀ ਦਾ ਬੁੱਝਣਾ ਗਿਆਨ ਧਿਆਨ ਅੰਦਰ ਕਿਵ ਆਣੇ। ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਲਿਖੇ। ਗੁਰਬਾਣੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਪਿੱਖੇ। ਦੂਸਰਾ ਹੈ ਧਿਆਨ। ਧਿਆਨ ਅਥਵਾ ਇਕਾਗਰਚਿਤ ਹੋ ਕੇ ਸ਼ਬਦ ਦੀ ਕਮਾਈ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਇਹ ਮਨ ਹਰਜੀ ਧਿਆਈ ਤੂੰ ਇੱਕ ਮਨ ਇੱਕ ਚਿਤ ਭਾਏ, ਸਾਧ ਸੰਗਤ ਕਰ ਸਾਧਨਾ ਇੱਕ ਮਨ ਇੱਕ ਧਿਆਈ। ਗੁਰਬਾਣੀ ਤਿੰਨਾ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪਨ ਦੇ, ਇੱਕ ਮਨ ਇੱਕ ਅਰਾਧਨਾ ਬਾਹਰ ਜਾਂਦਾ ਵਰਜ ਵਰਹਾਵੈ, ਇੱਕ ਮਨ ਜਿਨੇ ਧਿਆਇਆ ਕਾਟੀ ਗਲੋਂ ਤਿਸੇ ਜਮ ਫਾਸੀ। ਸੋ ਉੱਪਰਲੇ ਪ੍ਰਮਾਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਕਾਗਰਤਾ ਜਾਂ ਧਿਆਨ ਸ਼ਬਦ ਦੀ ਕਮਾਈ ਦਾ ਜ਼ਰੂਰੀ ਅੰਗ ਹੈ। ਇਸ ਲਈ ਗੁਰਬਾਣੀ ਜਾਂ ਸ਼ਬਦ ਨੂੰ ਸਮਝ ਕੇ ਧਿਆਨ ਨਾਲ ਸੁਣਨ, ਪੜ੍ਹਨ, ਵਿਚਾਰਨ ਅਤੇ ਗਾਉਣ ਨਾਲ ਹੀ ਸ਼ਬਦ ਸੁਰ ਦਾ ਮੇਲ ਹੋ ਸਕਦਾ ਹੈ। ਸ਼ਬਦ ਦੀ ਵਿਚਾਰ ਭਾਵਨਾ ਅਤੇ ਕਮਾਈ ਨੂੰ ਇੱਕ ਨੁਕਤੇ 'ਤੇ ਟਿਕਾਉਣਾ ਜਾਂ ਇੱਕ ਸੁਰ ਕਰਨਾ ਹੀ ਧਿਆਨ ਅਥਵਾ ਇਕਾਗਰਤਾ ਕਿਹਾ ਜਾਂਦਾ ਹੈ, ਜਿਸ ਨਾਲ ਸ਼ਬਦ ਸੁਰ ਲਿਵਲੀਨ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਅਤ ਸੂਖਮ ਸ਼ਬਦ ਸੁਰ ਦੀ ਕਮਾਈ ਲਈ ਚੇਤਨਤਾ, ਸ਼ਰਧਾ ਭਾਵਨੀ, ਬੇਅੰਤ ਕਾਲਣਾ ਅਤੇ ਸਹੀ ਅਗਵਾਈ ਦੀ ਲੋੜ ਹੈ। ਗੁਰਬਾਣੀ ਜਾਂ ਸ਼ਬਦ ਨੂੰ ਇਕਾਗਰਚਿਤ ਧਿਆਨ ਨਾਲ ਸੁਣਨ ਦੀ ਮਹਾਨਤਾ ਦਰਸਾਉਣ ਲਈ ਇੱਕ ਉਦਾਹਰਣ ਦਿੱਤਾ ਜਾਂਦਾ ਹੈ। ਆਤਸ਼ੀ ਸ਼ੀਸ਼ੇ ਕਨਵੈਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਕਨਵਰਜ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਕੰਡੈਂਸ ਪਾਵਰਫੁੱਲ ਬੀਮ ਬਣ ਜਾਂਦੀ ਹੈ। ਇਸ ਗੂੜੀ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇੰਟੈਂਸਿਟੀ ਜਾਂ ਆਫ ਹੀਟ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਦਾ ਕੋਈ ਅਸਰ ਨਹੀਂ ਹੁੰਦਾ। ਜਿੱਥੇ ਸ਼ਕਤੀਸ਼ਾਲੀ ਕੇਂਦਰਿਤ ਕਿਰਨ ਵਿੱਚ ਗਰਮੀ ਵੱਧ ਜਾਂਦੀ ਹੈ, ਉੱਥੇ ਇਸ ਕਿਰਨ ਵਿੱਚ ਪ੍ਰਕਾਸ਼ ਵੀ ਬਹੁਤ ਤੇਜ਼ ਹੋ ਜਾਂਦਾ ਹੈ। ਇਵੇਂ ਹੀ ਸ਼ਬਦ ਵਿੱਚ ਸੁਰਤ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਦਾਮਨਿਕ ਸ਼ਕਤੀ ਅਤੇ ਅਨੁਭਵੀ ਪ੍ਰਕਾਸ਼ ਦੇ ਤੇਜ਼ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ। ਜ਼ਿਆਦਾਤਰ ਜਗਿਆਸੂ ਸ਼ਬਦ ਨੂੰ ਧਿਆਨ ਅਤੇ ਇਕਾਗਰਚਿਤ ਹੋ ਕੇ ਨਹੀਂ ਪੜ੍ਹਦੇ ਜਾਂ ਸੁਣਦੇ, ਇਸੇ ਲਈ ਉਹਨਾਂ ਨੂੰ ਸ਼ਬਦ ਦੀਆਂ ਦੈਵੀ ਬਰਕਤਾਂ ਨਸੀਬ ਨਹੀਂ ਹੁੰਦੀਆਂ। ਸ਼ਬਦ ਨੂੰ ਇਕਾਗਰਚਿਤ ਹੋ ਕੇ ਵਿਚਾਰਨ ਅਤੇ ਸੁਣਨ ਪ੍ਰਤੀ ਗੁਰਬਾਣੀ ਵਿੱਚ ਇਉਂ ਸੇਧ ਪ੍ਰੇਰਨਾ ਅਤੇ ਲਾਭ ਦਰਸਾਏ ਗਏ ਹਨ। ਪਿਰ ਰਿਸਾਲੂ ਤਾਮਿਲੇ ਜਾਂ ਗੁਰ ਕਾ ਸ਼ਬਦ ਸੁਣੀ, ਜਿੰਨੀ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ, ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਸੁਣੀਏ ਸ਼ਬਦ ਬੁਝੀਏ ਸੱਚ ਰਹੇ ਲਿਵਲਾਏ, ਕੰਨੀ ਸੁਣ ਸੁਣ ਸ਼ਬਦ ਸਲਾਈ, ਅੰਮ੍ਰਿਤ ਹਿਰਦੇ ਵਸਾਈ। ਤੀਸਰਾ ਹੈ ਅਨੁਭਵੀ ਵਿਚਾਰ। ਅਸਲ ਵਿੱਚ ਮਨ ਦੀਆਂ ਬਣੀਆਂ ਨੀਵੀਆਂ ਅਤੇ ਵਿਕਾਰੀ ਰੁਚੀਆਂ ਅਨੁਸਾਰ ਮਨੁੱਖੀ ਸੁਰਤ ਦਿਨ ਰਾਤ ਘਟੀਆ ਕਿਸਮ ਦੇ ਸਵਾਦਾਂ, ਖਿਆਲਾਂ, ਵਲਵਲਿਆ ਦ੍ਰਿਸ਼ਾਂ ਮਾਇਕੀ ਰੋਲ ਘਚੋਲੇ ਵਿੱਚ ਖਚਤ ਹੋਈ ਰਹਿੰਦੀ ਹੈ, ਜਿਸ ਕਾਰਨ ਇਨਸਾਨ ਨੂੰ ਸਤਿਗੁਰੂ ਦਾ ਤਤ ਸ਼ਬਦ ਸੁਣਾਈ ਨਹੀਂ ਦਿੰਦਾ ਅਤੇ ਨਾ ਹੀ ਮਿੱਠਾ ਲੱਗਦਾ ਹੈ। ਇਸ ਸੱਚਾਈ ਬਾਬਤ ਗੁਰਬਾਣੀ ਇਉਂ ਕਟਾਹ ਕਰਦੀ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹਰੋਲ ਘਚੋਲਾ, ਰੇਜਨ ਉਥਾਰੇ ਦੱਬਿਓ ਸੁੱਤਿਆਂ ਗਹੀ ਵਿਹਾਏ, ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨ ਉਪਜਿਓ ਚਾਓ। ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਤੇ ਅਗਵਾਈ ਅਥਵਾ ਸਾਧ ਸੰਗਤ ਵਿੱਚ ਪਹਿਲਾ ਸ਼ਬਦ ਦੀ ਸੂਖਮਤਾ ਬਰੀਕੀ ਗਹਿਰਾਈਆਂ ਦੇ ਭਾਵਨਾਵਾਂ ਨੂੰ ਮਾਣਨ ਲਈ, ਨੰਬਰ 2 ਸੁਰਤ ਨੂੰ ਸੁਚੇਤ ਅਤੇ ਸਾਵਧਾਨ ਬਣਾਉਣ ਲਈ, ਨੰਬਰ 3 ਸ਼ਬਦ ਸੁਰ ਦੇ ਅਭਿਆਸ ਲਈ, ਅਤੇ ਨੰਬਰ 4 ਰੋਜ਼ਾਨਾ ਦੇ ਪਾਠ ਕੀਰਤਨ ਨਿਤਨੇਮ ਦਾ ਆਨੰਦ ਮਾਣਨ ਲਈ ਗੁਰਬਾਣੀ ਵਿਚਾਰ ਅਤੇ ਸ਼ਬਦ ਦੀ ਕਮਾਈ ਲਾਜ਼ਮੀ ਹੈ। ਉੱਤਮ ਕਰਨੀ ਸ਼ਬਦ ਵਿਚਾਰ, ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਤਾਰ, ਐਨਿਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ, ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ, ਗੁਰ ਕਾ ਸ਼ਬਦ ਵਿਚਾਰ ਆਂਦਿਨ ਹਰ ਜਪ ਜਾਪੜਾ। ਆਮ ਤੌਰ 'ਤੇ ਬਹੁਤ ਸਾਰੇ ਜਗਿਆਸੂ ਗੁਰਬਾਣੀ ਦੀ ਦਿਮਾਗੀ ਵਿਚਾਰ ਕਰਕੇ ਹੀ ਸੰਤੁਸ਼ਟ ਹਨ, ਜਿਸ ਕਰਕੇ ਉਹ ਆਤਮਿਕ ਰਸ ਤੋਂ ਵਾਂਝੇ ਰਹਿੰਦੇ ਹਨ ਅਤੇ ਨਾ ਹੀ ਉਸ ਵਿਚਾਰ ਨੂੰ ਜੀਵਨ ਵਿੱਚ ਢਾਲਦੇ ਹਨ। ਅਜਿਹੀ ਕਥਾ ਵਾਰਤਾ ਕੇਵਲ ਦਿਮਾਗੀ ਸ਼ੁਗਲ ਹੀ ਹੁੰਦਾ ਹੈ, ਜਿਸ ਦਾ ਜੀਵਨ 'ਤੇ ਕੋਈ ਅਸਰ ਨਹੀਂ ਹੁੰਦਾ। ਜਿਸ ਵਿਚਾਰ ਵੱਲ ਸਤਿਗੁਰੂ ਇਸ਼ਾਰਾ ਕਰਦੇ ਹਨ ਉਹ ਤਾਂ ਅਨੁਭਵੀ ਵਿਚਾਰ ਹੈ। ਗੁਰਬਾਣੀ ਧੁਰੋਂ ਆਤਮਿਕ ਮੰਡਲ ਵਿੱਚੋਂ ਆਈ ਹੈ ਅਤੇ ਇਸ ਦੇ ਵਿੱਚ ਦਰਸਾਏ ਆਤਮਿਕ ਗੁੱਝੇ, ਭੇਦ, ਗਿਆਨ, ਨਾਮ ਆਦਿ ਬੁੱਧੀ ਦੀ ਪਕੜ ਤੋਂ ਪਰੇ ਹਨ। ਇਸ ਲਈ ਇਲਾਹੀ ਬਾਣੀ ਨੂੰ ਅਨੁਭਵੀ ਵਿਚਾਰ ਦੁਆਰਾ ਹੀ ਬੁੱਝਿਆ, ਸੀਝਿਆ, ਪਹਿਚਾਨਿਆ, ਚੀਨਿਆ, ਸੁਣਿਆ, ਸਮਝਿਆ, ਕਮਾਇਆ ਜਾ ਸਕਦਾ ਹੈ। ਗੁਰਬਾਣੀ ਦੀ ਅਨੁਭਵੀ ਵਿਚਾਰ, ਇੰਟਿਊਸ਼ਨਲ ਰਿਅਲਾਈਜੇਸ਼ਨ ਦੀ ਪ੍ਰਾਪਤੀ ਲਈ ਸ਼ਰਧਾ, ਦ੍ਰਿੜ ਵਿਸ਼ਵਾਸ, ਲਗਨ, ਭਾਵਨਾ, ਇਕਾਗਰਤਾ, ਸਿਮਰਨ, ਸਾਧ ਸੰਗਤ ਅਤੇ ਗੁਰਪ੍ਰਸਾਦ ਦੀ ਲੋੜ ਹੈ। ਅਨੁਭਵੀ ਵਿਚਾਰ ਬਾਰੇ ਗੁਰਬਾਣੀ ਵਿੱਚ ਇਉਂ ਸਪਸ਼ਟ ਸੰਕੇਤ ਕੀਤੇ ਗਏ ਹਨ, ਚੀਨਤ ਚੀਤ ਨਿਰੰਜਨ ਲਾਇਆ, ਕਹੁ ਕਬੀਰ ਤੋ ਅਨੁਭਵ ਪਾਇਆ, ਜੀਵਤ ਪਾਵੋ ਮੋਖ ਦੁਆਰ, ਅਨੁਭਵ ਸ਼ਬਦ ਤਤ ਨਿਜਸਾਰ, ਗੁਰ ਪ੍ਰਸਾਦੀ ਜਾਣੀਏ ਤੋ ਅਨੁਭਵ ਪਾਵੇ, ਪੜ੍ਹੀਏ ਸੁਣੀਏ ਨਾਮ ਸਭ ਸੁਣੀਏ, ਅਨੁਭਵ ਭਾਵ ਨਾ ਦਰਸੇ, ਗੁਰ ਉਪਦੇਸ਼ ਅਵੇਸ਼ ਕਰ, ਅਨੁਭਵ ਪਦ ਪਾਈ, ਸ਼ਬਦ ਸੁਰਤ ਲਵੀਨ ਹੋਏ, ਅਨੁਭਵ ਅਗੜ ਘੜਾਏ ਗਹਿਣਾ। ਅਸਲ ਵਿੱਚ ਗੁਰਬਾਣੀ ਦੀ ਪਾਰਸ ਕਲਾ ਕੇਵਲ ਅਨੁਭਵੀ ਵਿਚਾਰ ਦੁਆਰਾ ਹੀ ਵਰਤਦੀ ਹੈ। ਗੁਰਬਾਣੀ ਦੀ ਪਾਰਸ ਕਲਾ ਕੇਵਲ ਅਨੁਭਵੀ ਵਿਚਾਰ ਦੁਆਰਾ ਹੀ ਵਰਤਦੀ ਹੈ। ਚੌਥਾ, ਸਾਧ ਸੰਗਤ। ਗੁਰਬਾਣੀ ਦੀ ਪੰਕਤੀ, ਮਾਖੋ ਸੰਤਨ ਖਾਇਆ ਛਾਛ ਪੀਏ ਸੰਸਾਰ, ਅਨੁਸਾਰ ਸ਼ਬਦ ਰੂਪੀ ਦੁੱਧ ਨੂੰ ਬਾਰੰਬਾਰ ਅਨੁਭਵੀ ਵਿਚਾਰ ਦੁਆਰਾ ਰਿੜਕ ਕੇ ਅਥਵਾ ਅਭਿਆਸ ਕਮਾਈ ਕਰਕੇ ਹੀ ਕੋਈ ਵਿਰਲੇ ਗੁਰਮੁਖ ਜਨ ਮੱਖਣ ਅਥਵਾ ਤਤ ਸ਼ਬਦ ਦਾ ਰਸ ਮਾਣਦੇ ਹਨ। ਇਸ ਲਈ ਸ਼ਬਦ ਦੀ ਕਮਾਈ, ਸੂਖਣਤਾ, ਗਹਿਰਾਈ, ਰਸ, ਅਨੁਭਵੀ ਵਿਚਾਰ ਤਤ ਹਾਸਲ ਕਰਨ ਲਈ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਥਵਾ ਸਾਧ ਸੰਗਤ ਕਰਨੀ ਲਾਜ਼ਮੀ ਹੈ। ਸ਼ਬਦ ਦੀ ਕਮਾਈ ਕਰਨੀ ਜੋ ਕਿ ਲੋਹੇ ਨੂੰ ਚਬਾਉਣ ਦੇ ਬਰਾਬਰ ਹੈ, ਸਾਧ ਸੰਗਤ ਵਿੱਚ ਬਹੁਤ ਆਸਾਨ ਅਤੇ ਸਵਾਦਲੀ ਬਣ ਜਾਂਦੀ ਹੈ। ਇਸ ਅਸਲੀਅਤ ਨੂੰ ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਉਂ ਦਿੜਾਇਆ ਗਿਆ ਹੈ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਪੇਟਤ ਹੋਤ ਨਿਹਾਲ, ਸਾਧ ਸੰਗਤ ਗੁਰ ਸ਼ਬਦ ਵਸੰਦਾ, ਸਾਧ ਸੰਗਤ ਗੁਰ ਸ਼ਬਦ ਵਿਲੋਵੈ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸੰਸਰ ਪਰਵਾੜਾ। ਪੰਜਵੀਂ ਹੈ, ਬਿਸਮਾਦੀ ਸਿਫ ਸਲਾਹ ਅਤੇ ਪ੍ਰੇਮਾ ਭਗਤੀ। ਗੁਰਬਾਣੀ ਵਿੱਚ ਸਿਫ ਸਲਾਹ ਦੀ ਬਾਬਤ ਇਉਂ ਦਰਸਾਇਆ ਗਿਆ ਹੈ, ਗੁਰ ਕੈ ਸ਼ਬਦ ਸਲਾਹੜਾ, ਘੱਟ ਘੱਟ ਡੀਟ ਅਡੀਟ, ਗੁਰ ਕੈ ਸ਼ਬਦ ਸਲਾਹੀਏ ਹਰ ਨਾਮ ਸਮਾਵੇ, ਗੁਰ ਕੈ ਸ਼ਬਦ ਸਲਾਹੀਏ ਅੰਤਰ ਪ੍ਰੇਮ ਪਿਆਰ। ਗੁਰਬਾਣੀ ਅਤੇ ਗੁਰ ਸ਼ਬਦ ਵਿੱਚ ਪ੍ਰਭੂ ਦੀ ਸਿਫਤ ਅਤੇ ਪ੍ਰੇਮਾ ਭਗਤੀ ਦੇ ਅਥਾਹ ਅਤੇ ਅਮੁੱਖ ਖਜ਼ਾਨੇ ਮੌਜੂਦ ਹਨ। ਸਤਿਗੁਰਾਂ ਨੇ ਪ੍ਰਭੂ ਨੂੰ ਮਿਲਣ ਲਈ ਕੇਵਲ ਉਸਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਹੀ ਮੁੱਖ ਸਾਧਨ ਦੱਸੇ ਹਨ। ਅਸਲ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੁਆਰਾ ਹੀ ਪ੍ਰਭੂ ਦੀ ਨਿਰਮਲ ਭੈ ਭਾਵਨੀ ਅਤੇ ਫਿਰ ਪ੍ਰਭੂ ਪ੍ਰੇਮ ਉਪਜਦਾ ਹੈ। ਨਿਰਮਲ ਪਹੁ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਪੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ, ਪੈ ਬਿਨ ਭਗਤ ਨਾ ਹੋਈ ਕਭੀ ਪੈ ਪਾਏ ਭਗਤ ਸਵਾਰੀ, ਪੈ ਤੇ ਬੈਰਾਗ ਉਪਜੇ ਹਰ ਖੋਜਤ ਫਿਰਨਾ। ਸੋ ਉਪਰਲੇ ਗੁਰਬਾਣੀ ਦੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਪ੍ਰਭੂ ਨੂੰ ਅੰਤਰਜਾਮੀ, ਸਰਵ ਵਿਆਪਕ, ਹਾਜ਼ਰਾ ਹਜ਼ੂਰ, ਸਰਵ ਸਮਰੱਥ ਆਦਿ ਜਾਣ ਕੇ ਉਸਦੀ ਸਿਫਤ ਸਲਾਹ ਕਰਨ ਨਾਲ ਪ੍ਰਭੂ ਦਾ ਨਿਰਮਲ ਪੈ ਹਿਰਦੇ ਵਿੱਚ ਵਸਦਾ ਹੈ ਅਤੇ ਪੈ ਭਾਵਨੇ ਤੋਂ ਪ੍ਰੇਮ ਉਪਜਦਾ ਉਤਪੰਨ ਹੁੰਦਾ ਹੈ। ਉਪਰਲੇ ਗੁਰਬਾਣੀ ਦੇ ਵਿਚਾਰ ਤੋਂ ਸਪਸ਼ਟ ਹੈ ਕਿ ਪ੍ਰਭੂ ਨੂੰ ਅੰਤਰਜਾਮੀ, ਸਰਵ ਵਿਆਪਕ, ਹਾਜ਼ਰਾ ਹਜ਼ੂਰ, ਸਰਵ ਸਮਰੱਥ ਆਦਿ ਜਾਣ ਕੇ ਉਸਦੀ ਸਿਫਤ ਸਲਾਹ ਕਰਨ ਨਾਲ ਪ੍ਰਭੂ ਦਾ ਨਿਰਮਲ ਪੈ ਹਿਰਦੇ ਵਿੱਚ ਵਸਦਾ ਹੈ ਅਤੇ ਪੈ ਭਾਵਨੇ ਤੋਂ ਪ੍ਰੇਮ ਉਤਪੰਨ ਹੁੰਦਾ ਹੈ। ਇਸ ਲਈ ਪ੍ਰਭੂ ਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਹੀ ਸ਼ਬਦ ਦੀ ਕਮਾਈ ਅਤੇ ਪ੍ਰਭੂ ਪ੍ਰਾਪਤੀ ਦੇ ਮੁੱਖ ਅੰਗ ਹਨ। ਨਾਨਕ ਸਤ ਸਲਾਹੇ ਪੂਰਾ ਪਾਇਆ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕੈ ਗੁਣੀ ਸਮਾਉਣਿਆ। ਨਾਨਕ ਨਾਮ ਨਿਰੰਜਨ ਜਾਣਿਓ, ਕਿਨੀ ਭਗਤ ਪ੍ਰੇਮ ਲਿਬਲਾਈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ। ਜਦ ਅਸੀਂ ਕਿਸੇ ਗੁਰਮੁਖ ਪਿਆਰੇ ਨੂੰ ਪਿਆਰ ਅਤੇ ਸ਼ਰਧਾ ਭਾਵਨੀ ਨਾਲ ਯਾਦ ਕਰਦੇ ਹਾਂ ਅਤੇ ਉਸਦੇ ਗੁਣਾਂ ਦੀ ਵਡਿਆਈ ਕਰਦੇ ਹਾਂ ਅਤੇ ਅਸੀਂ ਉਸਦੀ ਉਸ ਗੁਰਮੁਖ ਦੀ ਸੰਗਤ ਕਰਦੇ ਆਉਂਦੇ ਹਾਂ ਅਤੇ ਉਸਦੇ ਦੈਵੀ ਗੁਣ ਗ੍ਰਹਿਣ ਕਰਦੇ ਹਾਂ, ਇਸ ਕਰਕੇ ਪਰਮਾਤਮਾ ਦੇ ਗੁਣ ਗਾਉਣ, ਸਿਫਤ ਸਲਾਹ ਕਰਨ ਨਾਲ ਅਸੀਂ ਪ੍ਰਭੂ ਦੀ ਸੰਗਤ ਕਰਦੇ ਹਾਂ ਅਤੇ ਪ੍ਰਭੂ ਦੇ ਇਲਾਹੀ ਗੁਣ ਗ੍ਰਹਿਣ ਕਰਦੇ ਹਾਂ। ਵਾਹ ਵਾਹ ਅਤ ਹਰ ਸਿਓ ਲਿਵ ਲਾਏ, ਵਾਹ ਵਾਹ ਕਰਮੀ ਬੋਲੇ ਬੁਲਾਏ, ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਪਾਲ, ਵਾਹ ਏ ਵਾਹ ਸ਼ਬਦੇ ਉਚਰੇ ਵਾਹ ਵਾਹ ਹਿਰਦੇ ਨਾਲ, ਵਾਹ ਵਾਹ ਕਰਦਿਆ ਹਰ ਪਾਇਆ ਸਹਿਜੇ ਗੁਰਮੁਖ ਪਾਲ। ਗੁਰਮੁਖ ਅੰਮ੍ਰਿਤ ਪੀਵਣਾ, ਵਾਹ ਵਾਹ ਕਰੇ ਲਿਵ ਲਾਏ, ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ, ਵਾਹ ਵਾਹ ਪਾਵੇ। ਸੋ ਸ਼ਬਦ ਸੁਰ ਦੀ ਕਮਾਈ ਲਈ ਪ੍ਰਭੂ ਦੇ ਗੁਣ ਗਾਉਣੇ ਅਤੇ ਕੀਰਤਨ ਕਰਨਾ ਅਤਿਅੰਤ ਸਹਾਇਕ ਹੈ। ਬਿਸਮਾਦੀ ਸਿਫਤ ਅਤੇ ਪ੍ਰਭੂ ਪ੍ਰੇਮ ਦਾ ਰਸ ਅਨੁਭਵ ਕਰਨ ਨਾਲ ਜਗਿਆਸੂ ਨੂੰ ਆਪਣੀ ਨਿੱਜੀ ਹਸਤੀ ਜਾਂ ਵਡਿਆਈ ਫੋਕੀ ਅਤੇ ਫਜ਼ੂਲ ਪਾਸਲ ਲੱਗ ਜਾਂਦੀ ਹੈ। ਜਿਸ ਤਰ੍ਹਾਂ ਮਾਂ ਬੱਚੇ ਦੇ ਤੀਬਰ ਪਿਆਰ ਵਿੱਚ ਉਸਦੀ ਸਿਫਤ ਸਲਾਹ ਕਰਨੀ ਨਹੀਂ ਥੱਕਦੀ, ਉਸੇ ਤਰ੍ਹਾਂ ਗੁਰਮੁਖ ਜਨ ਆਪਣੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨਹੀਂ ਰੱਜਦੇ। ਜਨ ਨਾਨਕ ਸਲਾਹੇ ਨਾ ਰੱਜੇ ਤੁਧ ਕਰਤੇ, ਤੂੰ ਹਰ ਸੁੱਖ ਦਾਤਾ ਵੱਡਣ। ਜਿਉਂ ਜਿਉਂ ਸਿਫਤ ਸਲਾਹ ਦਾ ਰਸ ਆਉਂਦਾ ਹੈ ਪ੍ਰਭੂ ਦੀ ਵੱਧ ਤੋਂ ਵੱਧ ਸਿਫਤ ਸਲਾਹ ਕਰਨ ਦਾ ਚਾਉ ਪੈਦਾ ਹੁੰਦਾ ਹੈ। ਇਸ ਤਰ੍ਹਾਂ ਪ੍ਰਭੂ ਦਾ ਨਿਰਮਲ ਪੈ ਅਤੇ ਪ੍ਰੇਮ ਵੀ ਨਾਲੋ ਨਾਲ ਵੱਧਦੇ ਹਨ। ਪ੍ਰਭੂ ਅਤੇ ਉਸਦੀ ਕੁਦਰਤ ਬੇਅੰਤ ਹੈ, ਇਸ ਲਈ ਇਲਾਹੀ ਮੰਡਲ ਦੀ ਅਸਰਜਤਾ ਅਤੇ ਪ੍ਰੇਮ ਰਸ ਵੀ ਅਥਾਹ ਅਪਾਰ, ਨਿਤ ਨਵਾਂ ਅਤੇ ਨਿਉ ਨਵੇਲਾ ਹੈ। ਉਹ ਨਿਉ ਨਵੇਲਾ ਆਪਣੇ ਪ੍ਰੀਤਮ ਸੋ ਲਾਗ ਰਹੇ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਮਹਾਂਮੰਗਲ ਰਹਿਸਤੀਆ ਪਿਰ ਦਿਆਲ ਸਦ ਨਵਰੰਗੀਆ, ਸ਼ਬਦ ਸੁਧ ਪਰਚਾਇ ਕੇ ਨਿਤ ਨਿਉ ਨਵੇਲਾ। ਐਸੇ ਰੱਬੀ ਬਿਸਮਾਦ ਅਤੇ ਇਲਾਹੀ ਪ੍ਰੇਮ ਰਸ ਦੇ ਐਲਾਦ ਵਿੱਚ ਮਾਇਆ ਦੀ ਹੋਣ ਅਤੇ ਦੁਨੀਆਂ ਦਾ ਮੋਹ ਆਪਣੇ ਆਪ ਹੀ ਅਲੋਪ ਹੁੰਦਾ ਜਾਂਦਾ ਹੈ। ਇਸੇ ਕਰਕੇ ਸ਼ਬਦ ਸੁਰਤ ਵਿੱਚ ਲਿਵਲੀਨ ਹੋਣ ਨਾਲ ਮਨ, ਬੁੱਧੀ, ਅਹੰਕਾਰ ਅਤੇ ਮਾਇਕੀ ਮੰਡਲ ਦੀ ਸਾਰੀ ਕੁਦਰਤ ਹੀ ਛਾਈ ਮਾਈ ਹੋ ਜਾਂਦੀ ਹੈ, ਇੱਥੋਂ ਤਾਂ ਕਿ ਮਾਨਸਿਕ ਹਾਲਤ ਦਾ ਵੀ ਅਭਾਵ ਹੋ ਜਾਂਦਾ ਹੈ। ਛੇਵਾਂ, ਬਾਰੰਬਾਰ ਅਭਿਆਸ। ਜਨਮਾਂ ਜਨਮਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁਤ ਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲੈਣ ਲਈ ਵਿਚਿੱਤਰਤਾ, ਨਵੀਨਤਾ, ਭਿੰਨਤਾ, ਵਖਰੇਵਾਂ ਲੋੜਦੀ ਹੈ ਅਤੇ ਇਸੇ ਮਨਮੋਹਣੀ ਮਾਇਆ ਵਿੱਚ ਖਚਤ ਵੀ ਰਹਿੰਦੀ ਹੈ। ਇਸ ਮਨਮੋਹਣੀ ਵਿੱਚ ਖਚਤ ਰਹਿੰਦੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਮਾਇਆ ਚਿਤਰ ਬਜਿਤ ਵਿਮੋਹਿਤ, ਬਿਰਲਾ ਬੂਝੇ ਕੋਈ, ਤਿਸ਼ ਨ ਬੂਝੀ ਬੋ ਰੰਗ ਮਾਇਆ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਅਤੇ ਬਿਸਮਾਦੀ ਸਿਫ ਸਲਾਹ ਨਿੱਤ ਨਵੀਂ ਅਤੇ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸੁਰਤ ਨੂੰ ਨਵੀਂ ਉਚੇਰੀ ਰਸੀਲੀ ਅਨਹਦ ਅਸਰ ਜੀਵਨ ਸੇਧ ਵੱਲ ਤੋਰਿਆ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰਤ ਦੇ ਅਭਿਆਸ ਨਾਲ ਪਹਿਲਾ ਮਾਇਕ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਜਾਂਦੀ ਹੈ, ਦੂਸਰਾ ਮਾਇਕੀ ਸੁਨ ਜਾਂ ਸ਼ੂਨ ਮੈਂਟਲ ਸਾਈਕੋਲੋਜੀਕਲ ਐਮਟੀਨੈਸ ਵਿੱਚੋਂ ਨਿਕਲ ਕੇ, ਨੰਬਰ ਤਿੰਨ ਪ੍ਰਭੂ ਦੀ ਬਿਸਮਾਦੀ ਸਿਫਤ ਪ੍ਰੇਮ ਸਵਪਨਾ ਚੁੱਪਰੀ ਸ਼ੁਕਰ ਅਰਦਾਸ ਪੈ ਭਵਨੀ ਬੈਰਾਗ ਅਤੇ ਇਲਾਹੀ ਮੰਡਲ ਦੇ ਅਨੁਭਵੀ ਬਲੀਆਂ ਵਿੱਚ ਉਡਾਰੀਆਂ ਲਾਉਂਦੀ ਹੈ। ਬਾਰੰਬਾਰ ਅਭਿਆਸ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ। ਬਾਰੰਬਾਰ ਅਭਿਆਸ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਜਿਸ ਤੋਂ ਅੱਜ ਕੱਲ੍ਹ ਦੇ ਸਿਆਣੇ ਜਗਿਆਸੂ ਬਹੁਤ ਕੰਨੀ ਕਤਰਾਉਂਦੇ ਹਨ, ਕਿਉਂਕਿ ਇਸ ਵਿੱਚ ਬਹੁਤ ਕਾਰਨਾ ਧੀਰਜ ਅਤੇ ਸ਼ਰਧਾ ਲੋੜੀਂਦੀ ਹੈ ਅਤੇ ਅਲੋਣੀ ਸਿਲ ਚੱਟਣ ਦੀ ਨਿਆਈ ਹੈ। ਪਰ ਖਿੜੇ ਹੋਏ ਤਸ਼ਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਭਾਵਨਾ ਸਾਹਿਤ ਸ਼ਬਦ ਦਾ ਬਾਰੰਬਾਰ ਅਭਿਆਸ ਕਰਨਾ ਹੈ। ਖਿੰਡੇ ਹੋਏ ਤਸ਼ਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਭਾਵਨਾ ਸਾਹਿਤ ਸ਼ਬਦ ਦਾ ਬਾਰੰਬਾਰ ਅਭਿਆਸ ਹੈ, ਜਿਸ ਦੀ ਮਹਾਨਤਾ ਅਤੇ ਵਿਧੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਇੱਕ ਦੋ ਜੀਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇਹ ਇੱਕ ਨਾਮ ਜਗਦੀਸ਼ ਉਚਰੋ ਰਾਮ ਨਾਮ ਲੱਖ ਵਾਰੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਤ੍ਰਿਪੀਏ ਬਾਰ ਬਾਰ ਹਰ ਕੇ ਗੁਣ ਗਾਵੋ ਗੁਰਗਮ ਭੇਸੋ ਹਰ ਕਾ ਪਾਵੋ ਚਿਮ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਿਕ ਜਗਿਆਸੂ ਮਾਨਸਿਕ ਸੁਨ ਜਾਂ ਸ਼ੂਨ ਥੋਟਲੈਸ ਸਟੇਟ ਆਫ ਮਾਇੰਡ ਨੂੰ ਹੀ ਨਾਮ ਸਿਮਰਨ ਦੀ ਅੰਤਮ ਮੰਜ਼ਿਲ ਅਥਵਾ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹਨ। ਐਸੇ ਜਗਿਆਸੂ ਕੋਲੋਂ ਪੁੱਲੇ ਹੁੰਦੀ ਹੈ ਕਿ ਉਹ ਕਿਸੇ ਮੰਤਰ ਦਾ ਭਾਵਨਾਹੀਣ ਫੋਕਾ ਰਟਨ ਕਰਦੇ ਰਹਿੰਦੇ ਹਨ। ਸੋ ਉੱਪਰਲੀ ਵਿਚਾਰ ਦੀ ਗੁਰਬਾਣੀ ਇਉਂ ਪੁਸ਼ਟੀ ਕਰਦੀ ਹੈ, ਸੁਨੋ ਸੁਨ ਕਹੇ ਸਭ ਕੋਈ ਅਨਹਦ ਸੁਨ ਕਹਾਂ ਤੇ ਹੋਈ, ਨੌ ਸਰ ਸੁਬਰ ਦਸਵੇਂ ਪੂਰੇ ਤੈ ਅਨਹਦ ਸੁਨ ਬਜਾਵੇਂ ਤੂਰੇ, ਸਾਚੇ ਰਾਜੇ ਦੇਖ ਹਜੂਰੇ ਘੜ ਘੜ ਸਾਚ ਰਿਹਾ ਭਰਪੂਰੇ, ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸਤ ਸੋਏ। ਜੋਗੀ ਮਨ ਨੂੰ ਵਿਕਾਰੀ ਚੇਸ਼ਟਾ ਤੋਂ ਖਾਲੀ ਕਰਨ ਦੀ ਹਾਲਤ ਨੂੰ ਸੁਨ ਜਾਂ ਅਨਹਦ ਸੁਨ ਕਹਿੰਦੇ ਹਨ, ਪਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਸੁਨ ਦੀ ਜਗ੍ਹਾ ਨੌਵੋਂ ਗੋਲਕਾਂ ਅਤੇ ਬਿਰਤੀਆਂ ਨੂੰ ਦੈਵੀ ਗੁਣਾਂ ਦੇ ਬੁਲਬਲਿਆਂ ਨਾਲ ਭਰਪੂਰ ਕਰਨਾ ਹੈ। ਇਸ ਹਾਲਤ ਵਿੱਚ ਸੁਨ ਐਮਟੀਨੈਸ ਦੀ ਜਗ੍ਹਾ ਸੁਰਤ ਵਿੱਚ ਆਤਮ ਮੰਡਲ ਦਾ ਰਸੀਲਾ ਸੰਗੀਤ ਸੁਣਾਈ ਦਿੰਦਾ ਹੈ, ਭਾਵ ਆਤਮਿਕ ਆਨੰਦ ਪ੍ਰਗਟ ਹੁੰਦਾ ਹੈ। ਸੁਰਤ ਪਰਮਾਤਮਾ ਦੇ ਹਾਜ਼ਰ ਨਾਜ਼ਰ ਪ੍ਰਤੱਖ ਦਰਸ਼ਨ ਕਰਦੀ ਹੈ, ਸ਼ਬਦ ਦਾ ਅਨੁਭਵੀ ਅਰਥ ਬੁੱਝ ਲਈਦਾ ਹੈ ਅਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਭਾਰੇ ਹੋ ਜਾਂਦਾ ਹੈ। ਮਾਈ ਰੀ ਪੇਕ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮੈਰੇ ਵੈਰੀ ਸੰਘਾਰੇ ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਦੂਜੇ ਪਾਸੇ ਜੋਗੀਆਂ ਦੀ ਰਸਹੀਣ ਅਤੇ ਅਫੁਰ ਸੁਨ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ, ਜਾਗਰਤ ਅਵਸਥਾ ਵਿੱਚ ਐਸੀ ਸੁਣ ਦਾ ਕੋਈ ਅਰਥ ਜਾਂ ਲਾਭ ਨਹੀਂ। ਚੌਥਾ ਸੱਤਵਾਂ ਮਨ ਨੂੰ ਖੋਜਣਾ। ਸਧਾਰਨ ਮਨੁੱਖ ਦਾ ਮਾਇਕੀ ਅਤੇ ਸੰਸਾਰਿਕ ਜੀਵਨ ਬਾਰਮੁਖੀ ਬਿਰਤੀ ਹੋਣ ਕਾਰਨ ਬਾਰਮੁਖੀ ਬਿਰਤੀ ਵਾਲਾ ਹੋਣ ਕਰਕੇ ਉਹ ਧਾਰਮਿਕ ਜਾਂ ਅਧਿਆਤਮਿਕ ਸਾਧਨਾ ਨੂੰ ਵੀ ਦਿਮਾਗੀ ਪੱਧਰ ਦੀ ਬਾਹਰਲੀ ਖੋਜ ਪੜਤਾਲ ਦਾ ਵਿਸ਼ਾ ਸਮਝ ਬੈਠਦਾ ਹੈ। ਇਹੋ ਹੀ ਸਭ ਤੋਂ ਵੱਡਾ ਭੁਲੇਖਾ ਹੈ। ਸ਼ਬਦ ਤਾਂ ਸਾਡੇ ਅੰਤਰਆਤਮੇ ਵਸਦਾ ਹੈ ਅਤੇ ਇਸ ਦੀ ਖੋਜ ਵੀ ਅੰਤਰਮੁਖੀ ਸ਼ਬਦ ਕਮਾਈ ਦੁਆਰਾ ਹੀ ਹੋ ਸਕਦੀ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਪਰਮ ਭੁਲਾਈ, ਕਾਰੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ, ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰਗ ਜੈ ਦੇਖਾ ਤੈ ਸੋਈ। ਅਸਲ ਵਿੱਚ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਮਾਇਆ ਦੇ ਵਿਕਾਰਾਂ ਦੇ ਪ੍ਰਭਾਵ ਵਿੱਚ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ ਅਤੇ ਭਟਕਦੇ ਮਨ ਨੂੰ ਵਸ ਕਰਨ ਦੇ ਨਾਲ ਹੀ ਪ੍ਰਭੂ ਮਿਲ ਪੈਂਦਾ ਹੈ। ਗੁਰਬਾਣੀ ਇਸ ਵਿਚਾਰ ਨੂੰ ਇਉਂ ਦਰਸਾਉਂਦੀ ਹੈ, ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹੋਮੇ ਬਹੁਤ ਅਹੰਕਾਰ, ਸ਼ਬਦੇ ਸਾਧ ਨਾ ਹੋਏ ਨਾਮ ਨਾ ਲੱਗੇ ਪਿਆਰ। ਸਾਧੋ ਇਹ ਮਨ ਗਿਹੋ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਦਾ ਹੈ ਯਾ ਤੇ ਥਿਰ ਨਾ ਰਹਾਈ, ਮਨੁਆ ਜੀਤ ਹਰ ਮਿਲੇ ਤੈ ਸੂਰਤਨ ਵੇਸ। ਇਸ ਲਈ ਗੁਰਬਾਣੀ ਬਾਰ ਬਾਰ ਮਨ ਨੂੰ ਖੋਜਣ, ਮਨ ਨੂੰ ਪੜ੍ਹਨ, ਮਨ ਨੂੰ ਘੜਨ, ਮਨ ਨੂੰ ਮਾਰਨ ਦਾ ਉਪਦੇਸ਼ ਦਿਲਾਉਂਦੀ ਹੈ। ਪਰ ਅਫਸੋਸ ਦੀ ਗੱਲ ਹੈ, ਪਰ ਅਫਸੋਸ ਹੈ ਕਿ ਬਹੁਤ ਸਾਰੀ ਦੁਨੀਆ ਬਾਹਰਲੇ ਸਰੀਰਕ ਅਤੇ ਭਾਵਨਾ ਰਹਿਤ ਕਰਮ ਕਾਂਡਾਂ ਵਿੱਚ ਹੀ ਸੰਤੁਸ਼ਟ ਮਸਤ ਹੈ। ਮਨ ਜਾਂ ਦਿਲ ਦੀ ਖੋਜ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਇਸ ਮਨ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨਾ ਉਹਨੇ ਦਪਾਈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ, ਜਿਨੀ ਅੰਦਰ ਪਾ ਲਿਆ ਗੁਰ ਸ਼ਬਦ ਸੁਹਾਵੇ, ਹਰ ਮੰਦਰ ਸ਼ਬਦੇ ਖੋਜੀਏ ਹਰ ਨਾਮੋ ਲਿਓ ਸਮਾਲ, ਜਾਂ ਨਾਨਕ ਬਿਨੀ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੇ ਉਠਾਵੇ ਪਾਰ, ਮਨ ਕੀ ਪਤਰੀ ਵਾਛੜੀ ਸੁੱਕੀ ਹੋ ਸੁਖਸਾਰ, ਤਿੱਥੇ ਕਰੀਏ ਸੁਰਤ ਮਤ ਮਨ ਬੁੱਧ, ਕੂਟਨ ਸੋਏ ਜੋ ਮਨ ਕੋ ਕੂਟੇ, ਮਨ ਕੂਟੇ ਤੋ ਜਮਤੇ ਛੂਟੇ, ਮਨ ਮਰੇ ਧਾਤ ਮਰ ਜਾਏ, ਬਿਨ ਮਨ ਊਏ ਕੈਸੇ ਹਰ ਪਾਏ, ਇਹ ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਫਰੀਦਾ, ਜੇ ਤੂੰ ਅਕਲ ਲਤੀਫ ਕਾਹਲੇ ਲਿਖਣਾ ਲੇਖ, ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਭਗਤ ਸ਼ੇਖ ਫਰੀਦ ਜੀ ਦੀ ਉੱਪਰਲੀ ਪੰਕਤੀ ਅਨੁਸਾਰ ਆਧੁਨਿਕ ਮਨੁੱਖ ਅਕਲ ਲਤੀਫ ਦੀ ਅਤਿਅੰਤ ਬਰੀਕੀ ਅਤੇ ਵਿਸ਼ਾਲ ਬੁੱਧੀ ਜੇ ਭਟਕਦੇ ਮਨ ਨੂੰ ਖੋਜਣ ਅਤੇ ਕਰਨ ਲਈ ਵਰਤੀ ਜਾਵੇ ਤਾਂ ਇਹ ਇਨਸਾਨ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਬਦਲ ਕੇ ਅੰਤਰਮੁਖੀ ਦੇ ਆਤਮ ਪ੍ਰਾਣ ਬਣਾ ਸਕਦੀ ਹੈ। ਸੋ ਮਨ ਨੂੰ ਖੋਜਣ ਲਈ ਸ਼ਬਦ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨਾ ਲਾਜ਼ਮੀ ਹੈ। ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ, ਇੱਕ ਮਨ ਇੱਕ ਅਰਾਧਨਾ ਬਾਹਰ ਜਾਂਦਾ ਵਰਜ ਰਹਾਵੇ, ਸੇਵਟ ਭਾਗੀ ਜਿਨ ਸ਼ਬਦ ਪਛਾੜਿਆ ਬਾਹਰ ਜਾਂਦਾ ਘਰ ਮੈਂ ਆਣਿਆ, ਗੁਰ ਕੇ ਸ਼ਬਦ ਅੰਤਰ ਬ੍ਰਹਮ ਪਛਾਣ। ਤਾਂ ਤੇ ਮਨ ਨੂੰ ਨਿਰੰਤਰ ਖੋਜਣ ਦੇ ਨਾਲ ਮਨ ਦੀ ਭਟਕਣਾ ਦੀ ਸੋਝੀ ਹੁੰਦੀ ਹੈ, ਤ੍ਰਿਸ਼ਨਾ ਚਿੰਤਾ ਡਰ ਦਵੈਤ ਆਦਿ ਮਾਨਸਿਕ ਬਿਮਾਰੀਆਂ ਭਿਆਨਕ ਰੂਪ ਵਿੱਚ ਨਜ਼ਰ ਆਉਂਦੀਆਂ ਹਨ। ਆਪਣੇ ਅੰਦਰੂਨੀ ਧਾਨਕ ਜਾਂ ਭਿਆਨਕ ਰੂਪ ਨੂੰ ਅਨੁਭਵ ਕਰਕੇ ਅਹੰਕਾਰ ਟੁੱਟਦਾ ਹੈ, ਸ਼ਬਦ ਸੁਰ ਦਾ ਮੇਲ ਵੱਧਦਾ ਹੈ, ਜ਼ਮੀਰ ਜਾਂ ਆਤਮਾ ਦੀ ਲਗਾ ਆਵਾਜ਼ ਬਲਵਾਨ ਹੁੰਦੀ ਹੈ। ਇਹ ਘਾਲਣਾ ਅਤ ਕਠਿਨ ਹੈ, ਕਿਉਂ? ਕਿਉਂਕਿ ਅੰਤਰਮੁਖੀ ਹੋਣ ਨਾਲ ਜਗਿਆਸੂ ਨੂੰ ਹਰ ਵਕਤ ਆਪਣੀ ਗੁੱਝੀ ਅਤੇ ਵਿਕਾਰੀ ਗਲਾਨੀ ਦੀ ਬਦਬੂ, ਸੜਹਾਂਦ, ਹਵਾੜ, ਭੜਾਸ, ਦੁਰਗੰਧ ਇਹ ਮਹਿਸੂਸ ਹੁੰਦੀ ਹੈ, ਜੋ ਅਤਿਅੰਤ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਲਈ ਆਪਣੇ ਅੰਦਰੋਂ ਉਪਜੇ ਹਰ ਨੀਵੇਂ ਖਿਆਲ ਫੁਰਨੇ ਵਲਵਲੇ ਨੂੰ ਸਾਵਧਾਨਤਾ ਅਤੇ ਗੁਰ ਸ਼ਬਦ ਦੁਆਰਾ ਤੱਤ ਛਿਣ ਪਛਾਣ ਕੇ ਮਹਿਸੂਸ ਜਾਂ ਅਨੁਭਵ ਕਰਕੇ ਕਿਸੇ ਉਚੇਰੀ ਦੈਵੀ ਭਾਵਨਾ ਵੱਲ ਬਦਲਣਾ ਹੈ। ਗੁਰਬਾਣੀ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਨ ਨੂੰ ਮਾਰਨ ਪ੍ਰਤੀ ਆਉਂਦੀਆਂ ਹਨ। ਅਸਲ ਵਿੱਚ ਮਨ ਦੇ ਖਿਆਲਾਂ ਫੁਰਨਿਆਂ ਅਤੇ ਵਲਵਲਿਆਂ ਨੂੰ ਕਦੀ ਵੀ ਸਦਾ ਵਾਸਤੇ ਖਤਮ ਨਹੀਂ ਕੀਤਾ ਜਾ ਸਕਦਾ, ਪਰ ਹਰ ਫੁਰਨੇ ਖਿਆਲ ਅਤੇ ਭਾਵਨਾ ਉੱਤੇ ਨਵੀਂ ਆਤਮਿਕ ਪਿਉਂ ਜਾਂ ਰੰਗਤ ਚਾੜੀ ਜਾ ਸਕਦੀ ਹੈ। ਮਨ ਕਾ ਸੁਭਾਅ ਮਨੇ ਵਿਆਪੀ, ਮਨੇ ਮਾਰ ਕਵਨ ਸਿੱਧ ਥਾਪੀ, ਕਵਨ ਸੁ ਮੁਨ ਜੋ ਮਨ ਮਾਰੇ, ਮਨ ਕੋ ਮਾਰ ਕਹੋ ਕਿਸ ਤਾਰੇ, ਮਨ ਅੰਦਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਇਸ ਲਈ ਗੁਰਬਾਣੀ ਵਿੱਚ ਜਿੱਥੇ ਵੀ ਮਨ ਨੂੰ ਮਾਰਨ ਪ੍ਰਤੀ ਵਿਚਾਰ ਆਉਂਦੀ ਹੈ, ਇਸ ਦਾ ਮਤਲਬ ਇਹੀ ਹੈ ਕਿ ਅਸੀਂ ਮਨ ਦੇ ਹਰ ਨੀਵੇਂ ਖਿਆਲ ਦ੍ਰਿਸ਼ ਭਾਵਨਾ ਨੂੰ ਗੁਰੂ ਦੇ ਗਿਆਨ ਰੂਪੀ ਹਥੌੜੇ ਨਾਲ ਸੱਟਾਂ ਮਾਰਨੀਆਂ ਹਨ। ਇਸ ਤਰ੍ਹਾਂ ਮਨ ਨੂੰ ਆਸਾ ਤਿਸ਼ਨਾ ਵੱਲੋਂ ਮੋੜ ਕੇ ਨਿਰਮਲ ਬਣਾਉਣਾ ਹੈ ਅਤੇ ਸੇਵਾ ਸਿਮਰਨ ਲਈ ਉਮਾਹ ਪੈਦਾ ਕਰਕੇ ਜੀਵਨ ਨੂੰ ਨਵੀਂ ਆਤਮਿਕ ਸਿਹਤ ਦੇਣੀ ਹੈ ਅਥਵਾ ਪਿਉਣ ਚਾੜਨੀ ਹੈ। ਜਤ ਪਹਾਰਾ ਧੀਰੇ ਸੁਣਿਆਰ ਅਹਿਣ ਮਤ ਵੇਦ ਹਥਿਆਰ, ਸ਼ਬਦ ਸੁਝੇ ਤਾਂ ਮਨਸੋਂ ਲੁਝੇ, ਮਨਸਾ ਮਾਰ ਸਮਾਵਣੇ ਆ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਊਏ ਕੈਸੇ ਹਰ ਪਾਏ। ਇਹ ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਤੈ ਛੂਟੇ ਸੋਈ ਜੋ ਹਰ ਭਜੇ, ਸਭ ਤਜੇ ਵਿਕਾਰਾ। ਇਸ ਮਨ ਚੰਚਲ ਕੋ ਘੇਰ ਕਰ ਸਿਮਰੇ ਕਰਤਾਰਾ। ਸੋ ਇਸ ਗਾਖੜੀ ਖੇਡ, ਇਹ ਗਾਖੜੀ ਖੇਡ ਗੁਰਪ੍ਰਸਾਦ ਅਤੇ ਬਖਸ਼ੇ ਹੋਏ ਗੁਰਮੁਖ ਪਿਆਰਾਂ ਦੀ ਸਾਧ ਸੰਗਤ ਵਿੱਚ ਆਸਾਨ ਅਤੇ ਸੁਆਦਲੀ ਹੋ ਜਾਂਦੀ ਹੈ। ਇਹ ਗਾਖੜੀ ਖੇਡ ਗੁਰਪ੍ਰਸਾਦ ਅਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਆਸਾਨ ਅਤੇ ਸੁਆਦਲੀ ਹੋ ਜਾਂਦੀ ਹੈ ਅਤੇ ਛੇਤੀ ਹੀ ਮਨ ਵਸ ਵਿੱਚ ਆ ਜਾਂਦਾ ਹੈ। ਸਾਧ ਕੇ ਸੰਗ ਨਾ ਕਦੋਂ ਤਾਵੇ, ਸਾਧ ਸੰਗ ਅਸਥਿਤ ਮਨ ਪਾਵੇ। ਵਿਸਰਾਮ ਪਾਏ ਮਿਲ ਸਾਧ ਸੰਗ, ਤਾਂ ਤੇ ਬਹੁ ਨਾ ਤਾਓ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਸਾਧ ਸੰਗਤ ਮਿਲ ਮਨ ਵਸ ਆਇਆ, ਸਾਧ ਸੰਗਤ ਮਿਲ ਮਨ ਵਸ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।